मैं सोचा कि जेकर मैं या मेरा बच्चा या मेरा परिवार या कोई भी मेरा जानन वाला या मेरी कौम दे लोकी या मेरे देश दे लोग या इस दुनिया दे जे लोकी विगड़ गए हन, जिस कारण हर वेले सिर उत्ते वर्ल्ड वार दा डर है, तो पिछले जन्म दे कर्मा ते भागा ते मत्थे लिखे लेखां दी कहानी नहीं जापदा। इंज है कि इथे संगत गलत कर ली गई मन वल्लों। कबीर, मन पंखी पिया उड़ उड़ दिस जाए, जो जैसी संगत करे। मन ने जैसी संगत की थी वैसा बन गया। ये मन पंखी पियो उड़ उड़ दिस जाए, जो जैसी संगत करे। सो लगता है इंज जैसी संगत करे तो सारी दुनिया वास्ते असी आज बैठ के अपने बारे अते सारी दुनिया वास्ते डायग्नोज करन दा जतन कर रहे हैं कि जो कोई भी मनुख चंगा बनता है सिरा संगत दे सिर, जे कोई मनुख मंदा बन जाता है भैड़े करैक्टर नीवे करैक्टर दा किरदार दा, तां वी सिट्टा सिरा संगत दे सिर। इस करके आओ अज संगत टॉपिक बारे समझिए कि असी सारे संगत कारण संवर सकते हाँ, ते जे विगड़ गए हाँ ते संगत दे कारण ही विगड़े हाँ। ते संगत भी सानू कदों तो नसीब होंदी है, कुछ तो असी अज समझांगे भी साडे जीन्स विच ही आ रही हैं कुछ चीज़ां, पर संगत सानू डे वन तो मिलनी शुरू हो जाती है जिस दिन माँ दे पेट विच असी कंसीव होंदे हाँ। डे वन तो पूरब लिखे मत्थे भाग के बारे असी डिस्कस कर चुके हाँ, सैमीनार फुल फ्लैच लै चुके हाँ। इस करके थोड़े चो जे लड़ीवार सैमीनार अटेंड करते हैं वो सारे सब्जेक्ट्स नू इंटरलिंक करके हर गुरबाणी के सब्जेक्ट नू अते उस टॉपिक नू जिहड़ा तुहाडे नाल सांझ करते हैं वो समझ सकते हैं कि भई असी की कहण का जतन कर रहे हाँ। हाँ, पर असी यह जतन बिल्कुल नहीं कर रहे हाँ कि मरण तो बाद कोई स्वर्ग नरक है तो असी उन्होंने इनवैलिड कर दीए, मरण तो बाद कोई जम है या नहीं सानू नहीं पता, धर्मराज है कि नहीं सानू नहीं पता, असी उसनों हाथ ला ही नहीं सकते। असी तो ये गल कर रहे हैं एट प्रेजेंट कोई स्वर्ग नरक साडे जीवन च है, एट प्रेजेंट कोई धर्मराज है, एट प्रेजेंट साडे जीवन च कोई जम सानू सता रहे हैं, एट प्रेजेंट असी दोजख ते जन्नत च पए हुए हाँ। जे इस तो मुक्त हो जाइए साडा जीवन बन सकता है, असी आप भी समझ सकते हैं ते साडे नाल होर सारी ये दुनिया भी समझ सकती है। डुल्ले बेरा दा हुने कुछ नहीं गया। खैर, ये संगत टॉपिक बारे एक बारी असी अपने आप नाल डिसाइड कर लिए कि असी संगत दे कारण ही जो कुछ हाँ। पर जिस दिन असी माँ दे पेट विच कंसीव होए तां पूर्वले कर्म दे टॉपिक च असी डिस्कस कीता सी, मैं उसनू रीकैप करना चाहुंदा क्योंकि अजकल सीरियल दा जमाना है, पिछला सीन भी रीकैप करना पैंदा है। जदों अज दी मैडिकल साइंस दसदी है जिस दिन असी माँ दे पेट विच हुंदे हाँ पहले दिन तो ही, जिस दिन कंसीव होया बेबी उस दिन तो ही असी माँ अते पिता दी संगत अपने इस शरीर जिहड़ा डिवेलपमेंट हो रही है उहदे विच लैणी शुरू कर देंदे हाँ। पर एक ऐसा भी टाइम आता है मैडिकल साइंस के मुताबक कि कुछ हफ्तों बाद साडा ब्रेन भी डिवेलप होना शुरू हो जाता है, साडी हार्ट बीट भी शुरू हो जाती है। उस वेले असी माँ दे पेट विच हाँ, लेकिन बाहर साडी माँ या साडा पिता या घर का कोई भी मनुख जो गल्लां कर रहा वो सुनाई देंदियां ने, वो स्टोर हो रही होंदियां ने साडे दिमाग विच। जे वह लड़ रहे होंगे ने तां वी स्टोर हो रहा होंदा है, जे माँ नूं पिता गुस्सा कर रहा होंदा और माँ बड़ी फ्रस्ट्रेटिड है, डर रही है, छिथी पै रही है, इमपेशेंट है, दुखी है, चीचियां वटदी पई है गुस्से नाल, ये सब का इफेक्ट साडे ब्रेन इच स्टोर होंदा है। अते जदों असी बाहर आते हाँ असी तां तक जो कुछ भी 9 महीने स्टोर किया है उसका पूरा पूरा इंपैक्ट रहिंदा है साडी मैमरी विच। जदों असीं 1-2 साल तक लफ्ज़ जबान नाल बोल भी नहीं सकते हाँ ते सुन के इशारे करन लग पैंदे हाँ, तां उस वेले जदों सानू कोई कवे ना, अच्छा बेटा बताओ पापा कैसे गुस्सा करते हैं, मम्मी कैसे गुस्सा करती है, तो बच्चा सानू उंजी अखां बना के दिखांदा है। ਬੋਲ ਨਹੀਂ ਸਕਦਾ, ਪਰ ਇੱਥੇ ਸਟੋਰਡ ਹੈ ਹਾਊ ਦੇ ਸਕਰੀਮ, ਹਾਊ ਦੇ ਯੈਲ ਔਨ ਈਚ ਅਦਰ। ਇਹ ਸਾਰਾ ਉਸ ਬੱਚੇ ਨੇ ਸਟੋਰ ਕੀਤਾ ਹੁੰਦਾ ਹੈ। ਭਾਵ ਸਾਨੂੰ ਸੰਗਤ ਮਿਲਣੀ ਸ਼ੁਰੂ ਹੋ ਗਈ। ਗੁਰੂ ਪਾਤਸ਼ਾਹ ਕਹਿੰਦੇ ਨੇ ਸਾਨੂੰ ਸ਼ੁਰੂ ਤੋਂ, ਧਰਮ ਸਾਨੂੰ ਸਿਖਾਉਂਦਾ ਸ਼ੁਰੂ ਤੋਂ ਕਿ ਬਈ ਮਾਂ ਇਹ 9 ਮਹੀਨੇ ਦੇ ਟਾਈਮ 'ਚ ਅਤੇ ਇਸ ਤੋਂ ਪਹਿਲਾਂ ਹੀ ਜਦੋਂ ਬੇਬੀ ਲੈਣ ਤੋਂ ਵੀ ਪਹਿਲਾਂ ਜਦੋਂ ਪਲਾਨਿੰਗ ਕਰ ਰਹੀ ਹੈ ਤੇ ਸਤਸੰਗ ਨਾਲ ਜੁੜੇ, ਚੰਗੇ ਭਜਨ ਗੁਰਬਾਣੀ ਕੀਰਤਨ ਸੁਣੇ, ਪਾਠ ਕਰੇ, ਚੰਗੀ ਸੰਗਤ ਕਰੇ, ਉਹਦੇ ਨਾਲ ਬੱਚਾ ਅੱਛਾ ਬਣੇਗਾ, ਸੁੰਦਰ ਬਣੇਗਾ। ਜੇ ਉਹ ਆਪ ਡਰਾਵਨੇ ਹੋਰਰ ਰੂਪੀ ਨਾਵਲ ਪੜ੍ਹਦੀ ਰਹੇਗੀ, ਭੈੜੇ ਗੰਦੇ ਗਾਣੇ ਸੁਣਦੀ ਰਹੇਗੀ, ਸਸਪੈਂਸਫੁਲ ਮੂਵੀਜ਼ ਦੇਖਦੀ ਰਹੇਗੀ ਇਸ ਪੀਰੀਅਡ 'ਚ, ਤਾਂ ਉਹ ਬੱਚਾ ਪੈਦਾ ਹੋ ਕੇ ਗੁੱਸਾ ਕਰਦਾ ਹੈ, ਇਮਪੇਸ਼ੈਂਟ ਰਹਿੰਦਾ ਹੈ, ਚੀਕਾਂ ਜ਼ਿਆਦਾ ਮਾਰਦਾ ਹੈ। ਮਾਂ ਪਿਓ ਨੂੰ ਜਦੋਂ ਥੋੜ੍ਹਾ 1-1.5-2 ਸਾਲ ਦਾ ਹੁੰਦਾ ਹੈ, ਹੱਥ ਚਲਾ ਕੇ ਥੱਪੜ ਵੀ ਮਾਰਦਾ ਹੈ। ਇਹ ਸਭ ਕੁਛ ਸਾਨੂੰ ਮਾਂ ਦੇ ਪੇਟ ਵਿੱਚ ਡੇ 1 ਤੋਂ ਪ੍ਰਾਪਤ ਸੰਗਤ ਦਾ ਅਸਰ ਹੈ। ਜੇ ਮਾਂ ਦੁੱਧ ਵੀ ਪਿਲਾ ਰਹੀ ਹੈ ਬੱਚੇ ਨੂੰ, ਉਸ ਵੇਲੇ ਵੀ ਜੋ ਮਾਂ ਸੋਚ ਰਹੀ ਹੈ, ਜਿਸ ਕਿਸਮ ਦਾ ਆਹਾਰ ਖਾ ਕੇ ਉਸਨੇ ਦੁੱਧ ਬੱਚੇ ਨੂੰ ਬਣਾ ਕੇ ਦਿੱਤਾ ਹੈ, ਜੋ ਉਸਦੀ ਸੋਚਣੀ ਵਿੱਚ ਹੈ, ਇਹ ਸਭ ਕੁਛ ਬੱਚੇ ਨੂੰ ਸੰਗਤ ਜਾ ਰਹੀ ਹੈ। ਅਤੇ ਜੇਕਰ ਮਾਂ ਬੱਚੇ ਨੂੰ ਕੁਛ ਖਵਾਉਣ ਵਾਸਤੇ ਜਾਂ ਉਸਨੂੰ ਹੋਮਵਰਕ ਕਰਾਉਣ ਵਾਸਤੇ ਟੋਰਚਰ ਕਰਦੀ ਪਈ ਹੈ, ਜਾਂ ਸਕੂਲ ਵਿੱਚ ਟੀਚਰ ਉਸਨੂੰ ਮੁਰਗਾ ਬਣਾ ਕੇ ਛਮਕਾਂ ਮਾਰਦਾ ਪਿਆ, ਜਾਂ ਪਿਤਾ ਉਸਨੂੰ ਘੂਰੀਆਂ ਵੱਟਦਾ, ਇਹ ਸਭ ਕੁਛ ਸੰਗਤ ਦਾ ਅਸਰ ਬੱਚੇ 'ਤੇ ਚਲਾ ਜਾਂਦਾ ਹੈ। ਅਤੇ ਅਸੀਂ ਅੱਜ ਜੋ ਕੁਛ ਵੀ ਗੜਬੜ ਵਾਲੇ ਕਿਰਦਾਰ ਬਣ ਗਏ ਹਾਂ, ਜੋ ਸਾਡੇ ਚਾਰੋਂ ਪਾਸੇ ਖਿੱਚਾ ਤਰੋਈ ਮਾਰਕਾਟ ਹੋ ਰਹੀ ਹੈ, ਬਲਾਤਕਾਰ ਹੋ ਰਹੇ ਨੇ, ਔਰ ਅਸੀਂ ਸਾਰੇ ਦੁਖੀ ਹਾਂ, ਇਨਸਿਕਿਉਰ ਹਾਂ, ਇਹ ਸਭ ਕੁਛ ਸੰਗਤ ਦਾ ਅਸਰ ਹੈ। ਤੋ ਆਓ ਅੱਜ ਅਸੀਂ ਸੰਗਤ ਦੀ ਬੇਸਿਕ ਤੋਂ ਸਮਝਣ ਦਾ ਯਤਨ ਕਰਦੇ ਹਾਂ। ਮੈਨੂੰ ਉਮੀਦ ਨਹੀਂ ਕਿ ਜੋ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਉਹ ਤੁਹਾਨੂੰ ਨਹੀਂ ਪਤਾ, ਕਿਉਂਕਿ ਮੈਂ ਕੋਈ ਅਸਮਾਨ ਤੋਂ ਗੱਲਾਂ ਕੱਢ ਕੇ ਕੋਈ ਗਿਆਨਵਾਨ, ਕੋਈ ਬੜਾ ਪੁਰਸ਼ ਬ੍ਰਹਮ ਗਿਆਨੀ ਜੀ ਨਹੀਂ ਹਾਂ। ਮੈਂ ਬਿਲਕੁਲ ਤੁਹਾਡੇ ਵਾਂਗੂ ਇੱਕ ਆਰਡੀਨਰੀ ਕਾਮਨ ਮਨੁੱਖ ਹਾਂ। ਸਿਰਫ ਉਹ ਗੱਲਾਂ ਜਿਨ੍ਹਾਂ ਦੇ ਨਾਲ ਸ਼ਾਇਦ ਸਾਨੂੰ ਕਲਿੱਕ ਹੋ ਜਾਏ ਕਿ ਸਾਰੀ ਪ੍ਰੋਬਲਮ ਸੰਗਤ ਦੀ ਹੈ, ਤਾਂ ਸਭ ਕੁਛ ਠੀਕ ਹੋ ਸਕਦਾ ਹੈ। ਐਵਰੀਥਿੰਗ ਡਿਪੈਂਡਸ ਔਨ ਸੰਗਤ। ਅਸੀਂ ਇਹ ਸਮਝ ਕੇ ਚੱਲ ਰਹੇ ਹਾਂ ਕਿ ਜੈਸੀ ਮਨੁੱਖ ਦੀ ਸੁਰਤ ਮਤ ਮਨ ਬੁੱਧ ਹੁੰਦੀ ਹੈ, ਵੈਸੀ ਉਸਦੀ ਜੀਵਨੀ ਬਣ ਜਾਂਦੀ ਹੈ। ਸੰਗਤ ਦੀ ਬੇਸਿਕ ਡੈਫੀਨੇਸ਼ਨ ਬਣਾ ਰਹੇ ਹਾਂ ਅਸੀਂ। ਜੋ ਸੁਰਤ ਮਤ ਮਨ ਬੁੱਧ ਨੂੰ ਫੀਡ ਕੀਤਾ ਗਿਆ, ਵੈਸਾ ਹੀ ਮਨੁੱਖ ਦਾ ਜੀਵਨ ਬਣੇਗਾ। ਜੋ ਮਾਹੌਲ ਮਨ ਨੇ ਕਬੂਲ ਲਿਆ, ਉਸੇ ਤਰ੍ਹਾਂ ਦਾ ਕਿਰਦਾਰ ਬਣ ਜਾਂਦਾ ਹੈ। ਮਨੁੱਖ ਦਾ ਕਰੈਕਟਰ ਜੋ ਉਸਨੇ ਮਨ ਦੇ ਮੁਤਾਬਕ ਕਬੂਲਿਆ, ਜੇ ਮਨ ਨੇ ਨਹੀਂ ਕਬੂਲਿਆ ਤਾਂ ਮਨੁੱਖ ਉਸਨੂੰ ਅਡੋਪਟ ਨਹੀਂ ਕਰੇਗਾ, ਉਸਦਾ ਪ੍ਰੈਕਟੀਕਲ ਬੀਂਗ ਨਹੀਂ ਬਣੇਗਾ, ਉਸਦਾ ਵੈਸਾ ਅਮਲੀ ਜੀਵਨ ਨਹੀਂ ਬਣੇਗਾ। ਜੇ ਮਨ ਨੇ ਤਾਸ਼ਾ ਖੇਡਣਾ ਔਰ ਜੂਆ ਖੇਡਣਾ ਨਹੀਂ ਕਬੂਲਿਆ ਤਾਂ ਮਨੁੱਖ ਜੁਆਰੀਆ, ਸ਼ਰਾਬੀਆ, ਤਾਸ਼ਾ ਖੇਡਣ ਵਾਲਾ, ਸੱਟੇ ਖੇਡਣ ਵਾਲਾ ਨਹੀਂ ਬਣੇਗਾ। ਪਰ ਜੇ ਮਨ ਨੇ ਕਬੂਲ ਲਿਆ ਤਾਂ ਮਨ ਜ਼ਰੂਰ ਬਣੇਗਾ। ਜੇ ਮਨ ਵੈਸਾ ਬਣ ਗਿਆ ਤਾਂ ਇਸ ਸਰੀਰ ਕੋਲੋਂ ਵੈਸੇ ਐਕਸ਼ਨ ਜ਼ਰੂਰ ਕਰਵਾਏਗਾ। ਇਸੇ ਕਰਕੇ ਅਖਾਣ ਬਣਿਆ ਹੋਇਆ, ਜੈਸੀ ਸੰਗਤ ਵੈਸੀ ਰੰਗਤ। ਜੈਸੀ ਸੰਗਤ ਕਰੋ ਵੈਸਾ ਹੀ ਰੰਗ ਚੜ ਜਾਂਦਾ ਹੈ। ਜੋ ਜੈਸੀ ਸੰਗਤ ਕਰੇ ਸੁਤੈ ਸੁਪੰਖਾ ਹੈ। ਕਬੀਰ ਸਾਹਿਬ ਦੇ ਇਸ ਸ਼ਲੋਕ ਨੂੰ ਲੈ ਕੇ ਅਸੀਂ ਅੱਗੇ ਚੱਲਦੇ ਹਾਂ ਅਤੇ ਇਸ ਤੋਂ ਅਸੀਂ ਸਮਝਣ ਦਾ ਯਤਨ ਕਰਦੇ ਹਾਂ ਕਿ ਕਬੀਰ ਸਾਹਿਬ ਕਹਿ ਰਹੇ ਨੇ ਕਿ ਮੇਰਾ ਮਨ ਜਿਸ ਪਾਸੇ ਜਾਂਦਾ ਹੈ, ਅੱਖਾਂ ਤੋਂ ਬਾਹਰ ਜਾਂਦਾ ਹੈ ਅਤੇ ਅੱਖਾਂ ਵਾਲੇ ਸਾਰੇ ਭੋਜਨ ਖਾਂਦਾ ਹੈ। ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਇਹ ਮਨ ਪਰਾਇਆ ਰੂਪ ਭੈੜੀ ਇੰਟੈਂਸ਼ਨਸ ਨਾਲ ਦੇਖਣਾ ਚਾਹੁੰਦਾ ਹੈ ਤਾਂ ਇਹਨਾਂ ਅੱਖਾਂ ਨਾਲ ਦੇਖੇਗਾ, ਇਹ ਮਾੜਾ ਸੁਣਨਾ ਚਾਹੁੰਦਾ ਹੈ ਤਾਂ ਇਹਨਾਂ ਕੰਨਾਂ ਨਾਲ ਸੁਣੇਗਾ। ਇਸੇ ਕਰਕੇ ਇਸਨੂੰ ਕਿਹਾ, ਇਹ ਸ਼ਰਵਣੋ ਮੇਰੇ ਸਾਚਾ ਸੁਣਨ ਨੂੰ ਪਠਾਏ। ਹੁਣ ਅਸੀਂ ਇਸਦੇ ਅਸਰ ਦੇਖਦੇ ਹਾਂ, ਅਸਰ ਕੀ ਹੁੰਦੇ ਨੇ ਸੰਗਤ ਦੇ। ਜਿੱਥੋਂ ਮਨੁੱਖ ਅਸਰ ਲੈਂਦਾ ਹੈ, ਵੈਸੀਆਂ ਆਦਤਾਂ ਬਣ ਜਾਂਦੀਆਂ। ਇਹਦਾ ਮਤਲਬ ਹੈਬਿਟਸ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਨਹੀਂ ਨੇ। हैबिट्स सब्जेक्ट टू मेरे मन ने जैसा असर जिथों लिया वैसिया हैबिट्स आदतां बन जांदियां ने और अकॉर्डिंग टू दैट ही ख्याल बन जांदे हैं। संगत दा असर सुरत मत मन बुद्ध उत्ते पैंदा है, वो उस तरीके दियां ही कड़ियां जांदियां जैसा उसनों संगत मिली है। जे सतजी संगत लैंदा है तां तिथे कड़ी है सुरत मत मन बुद्ध वांगू इसकी कड़ी जांदी है, जे नहीं ते कड़ी नहीं जांदी है। आदतां ते ख्याल अते किरदार सब कुछ सब्जेक्ट टू दैट बनता है। आदतां दा असर असी सारे इस गल दा बिल्कुल ध्यान करदे नहीं हाँ, अपने आप असी इस गल वल झाती मार के देखना है कि मेरी भैड़ी आदत दा सब तो पहला असर मेरे उत्ते पएगा। जे मेरी कोई भी गलत आदत है उसका असर पहला मेरे ते पएगा। फॉर एग्जाम्पल, मेरी आदत है मैं कंजूस हाँ, ना मेरे नाल मेरी वोटी है, ना बच्चे ने, ना माँ प्यो ने, कोई भी इंसान, कोई दोस्त मित्र मेरे नाल नहीं है, आदत कंजूसी दी है ना। तो मैं पता की करांगा, जदों रस्ते किधरे जा रहे हाँ भुख प्यास लगी है, मैं खीसे चो पैसे कढ़ांगा ही नहीं, अपने शरीर में मैं टॉर्चर करांगा। सो आदत का असर सब तो पहला अपने उत्ते होंदा है साडे ते, फिर आदतां दा असर साडे परिवार उत्ते हुंदा है। जो कोई भी आदत साडी है इस दा परिवार उत्ते असर होएगा, या ते असीं उहनां नाल चंगा बिहेव करांगे चंगी आदत नाल, या मंदा बिहेव करांगे मंदी आदत नाल, लेकिन उस दी छाप भी उत्थे छोड़दे जावांगे, सानू लोकी कॉपी करनगे। मेरा प्यो गालां कढ़दा मैं क्यों ना कढ़ा, जे चंगा है तां मेरा प्यो मिठा बोलदा बाणी पढ़दा मैं क्यों ना पढ़ा। डिपेंड्स कि असी अपनी आदत का असर अपने परिवार उत्ते भी छोड़ दिता, आले दुआले अते कलोनी ते भी पैंदा है साडा असर, इस तो मुनकर नहीं हो सकते। सानू भुलेखा है कि भई मेरी किस्मत अते मैं, मेरी खुदगर्जी, मेरे सुख आराम, बस मैं मेरी दा, पर सानू ये पता नहीं है कि साडा असर सब जगह दूर दूर तक होंदा है। पेड़ां दा असर सारी सृष्टि ते होंदा है, पॉल्यूशन दा असर सारी सृष्टि ते होंदा है, इस तरह हर मनुख दा असर चारों पासे होंदा है। साडी कलोनी ते भी साडा असर, फिर साडी कौम अते देश उत्ते भी साडा असर होंदा है। जे मैं शराबियां और होर भी सारे शराब पी जाण ते असी कौम उत्ते पूरा असर पा के रख दिता कि असी सारे शराबीए होंने हाँ, जे गालां कढ़ण वाले हाँ तो असी गालां कढ़ण वाला, जे भांगड़े पाण वाले हाँ तो असी भांगड़े पाण वाला असर शो कर दिता सबनों। दैट मीनस कि साडा असर सब जगह होंदा है, इस सारी दुनिया उत्ते साडा असर होंदा है। जे असी सारी दुनिया नूं कह दईए भांगड़ा बहुत वधिया होंदा है, शराबां पी के कुड़ियां वल मूंह करके उन्हां दियां जुल्फां उन्हां दियां अखां उत्ते गल करके उहदे उत्ते टिचकर करके शराब पी के नचदियां नचदियां सारी इश्की मुश्की दी शैतानी करनी चाहीदी है, ते असी जितना इस नूं टीवी ते दिखावांगे सारी दुनिया नूं असी बीमारी लगा देंगे। सो सारी दुनिया नूं ही शौक पै जाएगा। मैं पिछे विसाखी ते कनेडियन पार्लियामेंट प्रोग्राम करना सी, बाई चांस वो प्रोग्राम किसी कारण नहीं होया, तो मैंने न्यूयॉर्क प्रोग्राम करना पिया, जिस कारण साडा ये सैमीनार विसाखी का 23 अप्रैल में होया, वरना असी विसाखी तो मोस्टली करते हाँ। मैं उत्थे बेनती की सी कि विसाखी गुरु नानक पातशाह तो पहला भी हजारां सालों तो मनाई जाती सी, हारवेस्ट के नाल लिंकड है, खेतीबाड़ी वाले दे नाल लिंकड है, वो करते ने मनाते ने वाडियाँ, पर गुरु साहब कहते विसाख तीरन क्यों वाडियाँ, जिन्ना प्रेम बिछो वो वाला लफज वरतते ने, इहदा मतलब विसाखी मनाई जाती सी बिफोर गुरु नानक पातशाह। लेकिन अज विसाखी जड़ी गुरमत की विसाखी है, जे असी वैसाख भला शाखा बेस करें इनू पढ़िए तुखारी राग दा महला पहला दा गुरु नानक पातशाह, तो वह भी आखिरी लाइन च कहते हैं नानक विसाखी प्रभ पावै सुरत शब्द मन माना, मन जदों मन जाए सच की संगत लैके सुरत ते मन टिकाने लग जाए तो यह सारा जीवन विसाखी बन जाता है, यह सारा जीवन ही विसाख भला वाला बन जाता है। लेकिन असी उसनों सुरत शब्द मन माना दे बदले असी भांगड़े नाच वाला गिद्दा पार्टी वाला वसाख समझ लिया। इस करके अजकल अफसोस की गल है कि कई गुरुद्वारों में अनाउंसमेंट होंगी है विसाखी मेले का गिद्दा पार्टी कदों होएगी सतसंग जी हुम हुम आके आना। वो विसाखी जी सो कार्ड है वर्सिज जी सारी मनुखता सच के राह पर पा सकती है। इन दोवों का जमीन आसमान का फर्क है, दोनों नू मिंगल नहीं करना चाहिए। असी गुरमत की विसाखी समझनी है, असी भांगड़े वाली विसाखी नहीं समझनी। खैर आदतों का असर सारी दुनिया पर पैंदा है, चंगियां आदतों का चंगा असर पैंदा है, मंदी आदतों का मंदा असर पैंदा है। चंगियां आदतां उत्तम संगत उत्तम होवै गुण को तावै अवगुण तोवै। चंगियां आदतां पैंदियां जांदियां मनुख होर चंगे चंगे गुण ले जांदा है। मैं ते तुहाडे नाल सांझ कर रहा ना, पर अपने आप अंदर फरोल के देखो, अपने सैट माइंड दे नाल बिल्कुल रिलेट करके देखो। असी सारे संगत दा असर कबूलदे हाँ। वी नो ऑलरेडी कि संगत दा साढ़े सब ते असर होंदा है, भावें कोई मनुख धार्मिक है या नहीं है, भावें कोई मनुख विचारक है या नहीं है, भावें कोई मनुख माया विच खचत है, भावें जो मर्जी है, बट एवरीबॉडी थिंक्स कि संगत दा असर होंदा है। इसी करके जदों असी कदी मकान लेना होवे तां असी आला दुआला देखते हाँ, जदों खरीदना होवे कैसा माहौल है आसपास, दलाल नूं भी कहिंदे हाँ ते साडा कोई वाकफ जी मकान लभ रहा होए कैसा है माहौल आसपास पुछदे हाँ, किराए ते मकान वेखना होए तां भी माहौल वेखदे हाँ, मोहल्ला देखदे हाँ जिथे मेरे बच्चे जाके खेडणगे, जिथों रोज़ रोज़ लंघ के मैं जाना, मेरी वोटी बच्चियां धियां मावं भैणा ने लंघ के जाना। दैट मीनस वी हैव दिस श्योरिटी इन आवर माइंड कि भी संगत दा असर होंदा है। दैट्स वाई वी वॉच कि पड़ोसी कैसे हन, दैट्स वाई वी वॉच कि जिथे असी अपने बच्चे नू स्कूल भेजना उस स्कूल का माहौल कैसा है, बच्चे ड्रग तो नहीं खाते, गालां तो नहीं कढ़ते, स्कूल का रिजल्ट घटिया तो नहीं है। असी सारे फिर वधिया माहौल मंगते हाँ, इहदा मतलब सानू ख्याल है कि संगत का कोई असर होंदा होना। स्कूल देखते हाँ अपनी धी भैण नू या अपने पुत्र नू जदों असी कॉलेज भेजना होवे तां वी कॉलेज का भी माहौल चैक करते हाँ, क्योंकि सानू पता है संगत का असर हो जाएगा। अपने वास्ते अते अपनी बेटी या बेटे वास्ते जदों असी उहदा जीवन साथी लभदे हाँ ना स्पाउस, तां वी असीं देखदे हाँ वो कैसा है, उहदी संगत किहदे नाल है, वो कुड़ी दा किहनां नाल उठण बैठण है, ईवन उस कुड़ी दे माँ प्यो दा किहनां नाल उठण बैठण है, ये भी तकदे हाँ। वो मुंडा जिहदे नाल मेरी बेटी व्याही जाणी है, वो मुंडे दी संगत च कौन कौन भैड़े मुंडे ने, नहीं असीं नहीं उहनां नाल व्याहणा, उहदी भैड़ी संगत है मुंडे। इहदा मतलब धियां पुत्तर व्याहण वेले भी असी वह मुंडा कुड़ी उन्हां दे इनलॉज उन्हां दे घर आण वाले रिश्तेदार उन्हां दे फ्रेंड्स सारे सर्कल देखते हाँ, क्योंकि सानू शक रहिंदा है कि संगत जे पैड़ी हुई तो गड़बड़ हो जाएगी, इहदा मतलब असी मन रहे होंगे। संगत दे असर बारे बड़ियां बचपन च असी खबरां सुनते होंगे सां कि एक तेंदुआ इंसान के बच्चे नू चुक के लै गया, ते बड़े चिर बाद जदों वह बच्चा लभा तो वह बच्चा इंसानों वांगू टुर नहीं सी सकता, क्योंकि उन्होंने संगत विच वो दो पैरों के नाल जिस तरह आदमी चलते नहीं, इस तरह चलना सीख्या ही नहीं, उसने मनुख देखे ही नहीं सन, तो वह चार पैरों नाल दो हाथ दो पैर उस तरह उन्होंने वांगू जानवरों वांगू टुरदा सी। की होया? संगत का असर, कोल दो पैर हन इंसानों वांगू टुर सकता है। एक बारी मैं सुनिया कि एक बारी बाज अंडे तो निकलण सार मुर्गियां दे नाल रहण लग पिया, बाज दा बच्चा, ते मुर्गियां बहुता उच्चा उड़ नहीं सकदियां ने, ये उन्हां नाल रह रह के उच्चा उड़ना सिखिया ही नहीं। जिस दिन सारे बाज आए उन्हां नू देख के उड़न की कोशिश करे, वह भी ये रियलाइज करन कि देखण च साडे वांगू लगता है पर उड़ नहीं सकता, ते उन्होंने बड़ी कोशिश की उड़ान की पर उड़ नहीं सकता सी। ਅਲਟੀਮੇਟਲੀ ਉਹਨੂੰ ਪ੍ਰਵੋਕ ਕੀਤਾ ਗਿਆ, ਫਿਰ ਆਪਣੀ ਸੰਗਤ ਦਿੱਤੀ ਗਈ ਤਾਂ ਉਸਨੂੰ ਉਡਾਣ ਜੋਗੇ ਹੋਏ। ਇਹਦਾ ਮਤਲਬ ਸੰਗਤ ਦਾ ਅਸਰ ਉਹਦੇ ਤੇ ਪੈ ਗਿਆ। ਬੰਦ ਕਮਰੇ ਵਿੱਚ ਇੱਕ ਬੱਚੇ ਨੂੰ ਰੱਖਿਆ ਗਿਆ ਜੰਗਲ ਦੇ ਵਿੱਚ, ਅਤੇ ਉਸਨੂੰ ਕਦੀ ਵੀ ਕਿਸੇ ਵੀ ਇਨਸਾਨ ਦੇ ਨਾਲ ਮਿਲਣ ਨਹੀਂ ਦਿੱਤਾ। ਅਤੇ ਜਦੋਂ ਉਹ ਬੱਚਾ ਵੱਡਾ ਹੋਇਆ ਤਾਂ ਉਸ ਕਮਰੇ ਦੇ ਵਿੱਚ ਜਦੋਂ ਉਸਨੂੰ ਰੋਟੀ ਖਾਣ ਵਾਸਤੇ ਦਿੱਤੀ ਜਾਂਦੀ ਸੀ ਤਾਂ ਬਿਨਾਂ ਕਿਸੇ ਦੇ ਬੋਲਿਆਂ ਦਰਵਾਜ਼ਾ ਖੁੱਲ੍ਹਦਾ ਸੀ। ਇਸ ਤਰ੍ਹਾਂ ਦਰਵਾਜ਼ੇ ਦੇ ਖੁੱਲ੍ਹਣ ਦੀ ਆਹਟ ਦੀ ਆਵਾਜ਼ ਆਉਂਦੀ ਸੀ ਅਤੇ ਉਹਨੂੰ ਭੋਜਨ ਦੇ ਦਿੱਤਾ ਜਾਂਦਾ ਸੀ, ਫਿਰ ਦਰਵਾਜ਼ਾ ਆਹਟ ਦੀ ਆਵਾਜ਼ ਨਾਲ ਬੰਦ ਹੋ ਜਾਂਦਾ ਸੀ। ਮੈਂ ਸਟੋਰੀ ਸੁਣੀ ਕਿ ਉਹ ਬੱਚਾ ਵੱਡਾ ਹੋ ਕੇ ਸਿਰਫ ਇਸ ਤਰ੍ਹਾਂ ਹੀ ਸਿਰਫ ਬੋਲਣਾ ਸਿੱਖਿਆ, ਕਿਉਂਕਿ ਉਸਨੂੰ ਕੋਈ ਮਨੁੱਖਾਂ ਦੀ ਸੰਗਤ ਹੀ ਨਹੀਂ ਮਿਲੀ, ਜਾਂ ਉਹਦੀ ਕੰਨ ਵਿੱਚ ਕੋਈ ਕੋਇਲ ਜਾਂ ਕੁੱਤੇ ਜਾਂ ਗਿੱਦੜ ਦੀ ਆਵਾਜ਼ ਪੈ ਗਈ ਹੋਵੇ ਉਹਨੂੰ ਉਹ ਬੋਲੀ ਆਉਂਦੀ ਸੀ। ਇਹਦਾ ਮਤਲਬ ਸੰਗਤ ਦਾ ਅਸਰ ਪੈ ਜਾਂਦਾ ਹੈ ਅਤੇ ਸਾਡੇ ਐਕਸ਼ਨਸ, ਸਾਡੀ ਬੋਲੀ, ਸਾਡਾ ਉੱਠਣਾ ਬੈਠਣਾ ਅਕੋਰਡਿੰਗਲੀ ਹੋ ਜਾਂਦਾ ਹੈ। ਥੋੜ੍ਹਾ ਜਿਹਾ ਹੋਰ ਅੱਗੇ ਚੱਲੀਏ। ਜੇਕਰ ਅਸੀਂ ਸ਼ਰਾਬ ਪੀਣ ਵਾਲਿਆਂ ਨਾਲ ਬੈਠੀਏ, ਤਾਸ਼ ਖੇਡਣ ਵਾਲਿਆਂ ਨਾਲ ਬੈਠੀਏ, ਜੁਆਰੀਆਂ ਨਾਲ ਬੈਠੀਏ, ਜਾਂ ਸਾਡੇ ਜੇ ਮਾਂ ਪਿਓ ਐਸਾ ਕੁਛ ਕਰਦੇ ਹੋਣ ਤਾਂ ਬੱਚਿਆਂ ਵਿੱਚ ਇਸ ਚੀਜ਼ ਦਾ ਅਸਰ ਪੈ ਜਾਂਦਾ ਹੈ। ਇਹਦਾ ਮਤਲਬ ਜਿਹੜੇ ਲੋਕ ਅੱਜ ਤਾਸ਼ਾਂ ਖੇਡ ਕੇ ਆਪਣਾ ਸਮਾਂ ਬਰਬਾਦ ਕਰਦੇ ਨੇ, ਜੂਆ ਖੇਡਦੇ ਨੇ ਜਾਂ ਸ਼ਰਾਬਾਂ ਪੀਂਦੇ ਨੇ, ਇਹ ਪਿਛਲੇ ਜਨਮ ਦੇ ਕਰਮਾਂ ਦਾ ਨਹੀਂ, ਸਾਰਾ ਸਿੱਟਾ, ਸਾਰਾ ਬਲੇਮ ਸੰਗਤ ਉੱਤੇ ਆਉਂਦਾ ਹੈ। ਕੈਸੀ ਸੰਗਤ ਕੀਤੀ ਗਈ? ਮੈਂ ਕਈ ਐਸੇ ਵੀ ਪਿਤਾ ਜਾਂ ਦਾਦਾ ਵੇਖੇ ਨੇ ਜਿਹੜੇ ਬੜੇ ਮਾਣ ਦੇ ਨਾਲ ਕਹਿੰਦੇ ਨੇ, ਉਹ ਜੀ ਤੁਸੀਂ ਤਾਂ ਕਹਿੰਦੇ ਹੋ ਸ਼ਰਾਬ ਨਾ ਪੀਓ, ਅਸੀਂ ਤਾਂ ਆਪਣਾ ਮੁੰਡਾ 10-11 ਸਾਲ ਦਾ ਹੁੰਦਾ ਉਹਨੂੰ ਸਿਖਾਉਂਦੇ ਹਾਂ ਕਿ ਬਰਫ਼ ਲੈ ਕੇ ਕਿਵੇਂ ਆ, ਉਹਨੂੰ ਸਿਖਾਉਂਦੇ ਹਾਂ, ਉਹਨੂੰ ਕਹਿੰਦੇ ਹਾਂ ਕਿ ਤੂੰ ਪੈਗ ਬਣਾ ਤਾਂ ਕਿ ਕੱਲ੍ਹ ਜਦੋਂ ਮੇਰੇ ਗੋਡੇ ਭੀੜ ਹੋਣਗੇ, ਮੇਰੀ ਕਮਰ ਦਰਦ ਹੋ ਰਹੀ ਹੋਏਗੀ, ਮੈਂ ਬਾਜ਼ਾਰ ਜਾ ਕੇ ਬਰਫ਼ ਲਿਆ ਨਹੀਂ ਸਕਦਾ ਜਾਂ ਫਰਿੱਜ 'ਚੋਂ ਕੱਢ ਨਹੀਂ ਸਕਦਾ ਜਾਂ ਮੈਂ ਐਲਕੋਹੋਲ ਜਾਂ ਕੁਛ ਬਾਜ਼ਾਰੋਂ ਬੋਤਲ ਨਹੀਂ ਖਰੀਦ ਕੇ ਲਿਆ ਸਕਦਾ, ਤਾਂ ਇਸ ਮੁੰਡੇ ਨੂੰ ਸਿਖਾਉਣਾ ਜੋ ਹੈ ਵਕਤ ਸਿਰ। ਅਤੇ ਉਸਨੂੰ ਸਿਖਾਉਂਦੇ ਨੇ, ਉਸਨੂੰ ਬਕਾਇਦਾ ਪੈਗ ਬਣਾ ਕੇ ਸਿਖਾਉਂਦੇ ਨੇ, ਫਿਰ ਆਸਤਾ ਆਸਤਾ ਉਹਦੇ ਮੂੰਹ 'ਚ ਇੱਕ ਇੱਕ ਚਮਚ ਪਾਉਣਾ ਸਿਖਾਉਂਦੇ ਨੇ। ਇਹ ਸ਼ਰਾਬ ਪਿਲਾ ਕੇ ਉਸਨੂੰ ਨਸ਼ਾ ਨਹੀਂ ਸਿਖਾਉਂਦੇ ਨੇ, ਇਹ ਆਪਣੀ ਮਾੜੀ ਸੰਗਤ ਦਾ ਨਸ਼ਾ ਉਹਦੇ ਅੰਦਰ ਪਾ ਦਿੰਦੇ ਨੇ, ਫਿਰ ਉਹ ਆਪਣੀ ਜ਼ਿੰਦਗੀ ਵਿੱਚ ਵੱਡਾ ਹੋ ਕੇ ਪੀਂਦਾ ਹੈ। ਸੰਗਤ ਦਾ ਅਸਰ ਤਾਂ ਹੁੰਦਾ ਹੀ ਹੈ, ਲੇਕਿਨ ਇਹ ਵੀ ਸੋਚਣਾ ਪਏਗਾ ਕਿ ਸੰਗਤ ਮਨੁੱਖਾਂ ਤੋਂ ਇਲਾਵਾ ਸਾਨੂੰ ਟੀਵੀ, ਇੰਟਰਨੈਟ ਅਤੇ ਮੀਡੀਆ ਅਤੇ ਫਿਲਮਾਂ, ਗਾਣਿਆਂ, ਮੈਗਜ਼ੀਨਾਂ ਅਤੇ ਨਾਵਲਾਂ ਤੋਂ ਵੀ ਮਿਲਦੀ ਹੈ। ਇਸ ਨੂੰ ਸਮਝਣ ਵਾਸਤੇ ਅਸੀਂ ਜ਼ਰਾ ਥੋੜ੍ਹਾ ਹੋਰ ਗਹਿਰਾਈ 'ਚ ਸੰਗਤ ਵਾਲੇ ਟੌਪਿਕ 'ਚ ਜਾਣ ਦਾ ਯਤਨ ਕਰਦੇ ਹਾਂ ਕਿ ਮਨੁੱਖ ਜਦੋਂ ਆਪਣੇ ਬਾਰੇ ਸੋਚਦਾ ਨਹੀਂ ਹੈ ਨਾ ਤਾਂ ਉਸਨੂੰ ਜੀਣਾ ਨਹੀਂ ਆਉਂਦਾ, ਔਰ ਉਸਨੂੰ ਜਦੋਂ ਜੀਣਾ ਨਹੀਂ ਆਉਂਦਾ ਤਾਂ ਉਹ ਦੂਜਿਆਂ ਨਾਲ ਬਿਹੇਵ ਵੀ ਠੀਕ ਤਰੀਕੇ ਨਾਲ ਨਹੀਂ ਕਰ ਪਾਉਂਦਾ। ਅਤੇ ਮੈਂ ਇੱਕ ਜਗ੍ਹਾ ਇੱਕ ਇੰਗਲਿਸ਼ ਦੀ ਸਟੇਟਮੈਂਟ ਪੜ੍ਹ ਰਿਹਾ ਸੀ, ਉਹਦੇ 'ਚੋਂ ਕਹਿੰਦਾ, ਵੈਨ ਏ ਮੈਨ ਬਿਗਿਨਸ ਟੂ ਅੰਡਰਸਟੈਂਡ ਹਿਮਸੈਲਫ, ਜਦੋਂ ਮਨੁੱਖ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰਦਾ ਹੈ, ਦੈਨ ਹੀ ਬਿਗਿਨਸ ਟੂ ਲਿਵ, ਫਿਰ ਉਹ ਜੀਣਾ ਸ਼ੁਰੂ ਕਰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਮਨ ਦੀ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਵੈਨ ਏ ਮੈਨ ਬਿਗਿਨਸ ਟੂ ਅੰਡਰਸਟੈਂਡ ਹਿਮਸੈਲਫ ਦੈਨ ਹੀ ਬਿਗਿਨਸ ਟੂ ਲਿਵ, ਫਿਰ ਅੱਗੇ ਕਹਿੰਦਾ, ਵੈਨ ਹੀ ਬਿਗਿਨਸ ਟੂ ਲਿਵ ਹੀ ਬਿਗਿਨਸ ਟੂ ਅੰਡਰਸਟੈਂਡ ਹਿਸ ਫੈਲੋ ਮੈਨ। ਅਸੀਂ ਨਾ ਆਪਣੇ ਆਪ ਨੂੰ ਸਮਝੇ ਹਾਂ, ਨਾ ਪਤੀ ਪਤਨੀ ਨੂੰ ਸਮਝਦਾ, ਨਾ ਪਤਨੀ ਪਤੀ ਨੂੰ ਸਮਝਦੀ ਹੈ, ਨਾ ਮਾਂ ਪਿਓ, ਨਾ ਬੱਚੇ, ਨਾ ਦੁਨੀਆ ਨੂੰ, ਕਿਸੇ ਨੂੰ ਅਸੀਂ ਸਮਝਦੇ ਨਹੀਂ, ਇਸ ਕਰਕੇ ਰਿਲੇਸ਼ਨਸ਼ਿਪ ਬਣ ਨਹੀਂ ਪਾਉਂਦੀ ਹੈ। ਅਤੇ ਇਹ ਸਾਰਾ ਕੁਛ ਸਾਡੇ 'ਤੇ ਵਾਪਰਦਾ ਜਾਂਦਾ ਹੈ। ਅਸੀਂ ਸੋਚਦੇ ਹੁੰਦੇ ਹਾਂ ਚੰਗੀ ਸੰਗਤ ਦੀ ਲੋੜ ਹੀ ਕੀ ਹੈ, ਅਸੀਂ ਸੋਚਦੇ ਹੁੰਦੇ ਹਾਂ ਆਈ ਐਮ ਆਲਰੇਡੀ ਪਰਫੈਕਟ, ਦੇਖੋ ਜੀ ਮੈਂ ਪੜ੍ਹਾਈ ਕਰ ਲਈ, ਉਸ ਤੋਂ ਬਾਅਦ ਮੇਰਾ ਕਰੀਅਰ ਬਣ ਗਿਆ। ਮੈਨੂੰ ਕੁਛ ਇਸ ਰਿਲੇਟਿਡ ਜਦੋਂ ਅਸੀਂ ਇਹ ਸਲਾਈਡਸ ਵਾਸਤੇ ਮੈਟਰ ਦੇ ਰਹੇ ਸੀ, ਇਹ ਮੈਨੂੰ ਕਹਿ ਰਹੇ ਸੀ ਕਿ ਵੀ ਵੀਰ ਜੀ ਲਿਵਿੰਗ ਟ੍ਰੈਜਰ ਵਿੱਚ ਤੁਸੀਂ ਜਿਹੜੇ ਲੋਕ ਆਲਰੇਡੀ ਸੁਧਰੇ ਹੋਏ ਨੇ ਉਹਨਾਂ ਦੇ ਬਾਰੇ ਗੱਲਾਂ ਕਰਦੇ ਹੋ, ਅਤੇ ਸੈਮੀਨਾਰ ਵਿੱਚ ਮੋਸਟਲੀ ਉਹੀ ਉਹ ਆਉਂਦੇ ਨੇ ਜਿਹੜੇ ਲੋਕ ਸੁਧਰੇ ਹੋਏ ਹਨ ਜਾਂ ਆਪਣੇ ਆਪ ਨੂੰ ਹੋਰ ਸਵਾਰਨਾ ਚਾਹੁੰਦੇ ਨੇ। ਕੁਛ ਐਸੇ ਵੀ ਮਨੁੱਖ ਹਨ ਜਿਹੜੇ ਸੈਮੀਨਾਰ ਤੇ ਨਹੀਂ ਆਉਂਦੇ, ਜਿਹੜੇ ਸੱਚ ਨਹੀਂ ਲੈਣਾ ਚਾਹੁੰਦੇ, ਜਿਹੜੇ ਸਿਰਫ ਸ਼ਰਾਬਾਂ 'ਚ ਮਸਤ ਰਹਿੰਦੇ ਨੇ, ਜਿਨ੍ਹਾਂ ਨੂੰ ਸੱਚ ਦੀ ਸੰਗਤ ਦੀ ਕੋਈ ਵੈਲਿਊ ਪਤਾ ਹੀ ਨਹੀਂ ਹੈ। ਪਰ ਇਹ ਤਾਂ ਹੋ ਗਏ ਨਾ ਮਰਦ, ਕਈ ਅਸੀਆਂ ਇਸਤਰੀਆਂ ਵੀ ਨੇ ਜਿਨ੍ਹਾਂ ਦਾ ਬਸ ਕੰਮ ਇਤਨਾ ਹੀ ਹੈ, ਗੈਸ ਦਾ ਚੁੱਲ੍ਹਾ ਹੈ, ਇੱਕ ਹੋਰ ਗੈਸ ਦਾ ਸਿਲੰਡਰ ਹੈ, ਰੋਟੀ ਪੱਕ ਗਈ, ਸਬਜ਼ੀ ਆ ਗਈ, ਕਮਰੇ ਸਾਫ਼ ਹੋ ਗਏ, ਕਾਰ ਠੀਕ ਹੈ ਨਾ, ਨੌਕਰ ਆਇਆ ਨਾ, ਬੱਚਾ ਸਕੂਲ ਚਲਾ ਗਿਆ ਨਾ, ਘਰ ਦੇ ਮਰਦਾਂ ਨੂੰ ਰੋਟੀ ਪਾਣੀ ਦੇ ਦਿੱਤਾ ਗਿਆ ਨਾ, ਮਾਈ ਸਫਾਈ ਕਰ ਰਹੀ ਹੈ ਨਾ, ਚਲੋ ਹੁਣ ਸ਼ਾਪਿੰਗ ਕਰੀਏ, ਸ਼ਾਪਿੰਗ ਤੋਂ ਬਾਅਦ ਚਲੋ ਹੁਣ ਫੈਸ਼ਨ ਕਰੀਏ, ਚਲੋ ਹੁਣ ਪਾਰਟੀ ਚੱਲੀਏ। ਤਾਂ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਉਹ ਸਾਰਾ ਜੀਵਨ ਲਗਾ ਦਿੰਦੇ ਨੇ, ਪਰ ਉਹਨਾਂ ਦੇ ਮਨ ਅੰਦਰ ਸੱਚ ਦੀ ਸੰਗਤ ਨੂੰ ਲੈਣ ਦੀ ਕੋਈ ਵੈਲਿਊ ਉਪਜਦੀ ਹੀ ਨਹੀਂ ਹੈ। ਦੇ ਥਿੰਕ ਐਵਰੀਥਿੰਗ ਇਜ਼ ਪਰਫੈਕਟਲੀ ਗੋਇੰਗ ਔਨ, ਲੇਕਿਨ ਜਦੋਂ ਜੀਵਨ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਸ ਵੇਲੇ ਉਹਨਾਂ ਨੂੰ ਡਿਪਰੈਸ਼ਨ ਘੇਰ ਲੈਂਦਾ ਹੈ, ਉਸ ਵੇਲੇ ਉਹ ਛਿੱਥੇ ਪੈ ਜਾਂਦੇ ਨੇ, ਉਸ ਵੇਲੇ ਉਹ ਗੁੱਸਾ ਕਰਦੇ ਨੇ, ਜੇ ਕੁਛ ਨਾ ਚੱਲੇ ਤਾਂ ਡਿਪਰੈਸ਼ਨ ਜਾਂ ਸ਼ਕੀਜ਼ੋਫਰੇਨੀਆ ਜਾਂ ਸੁਸਾਈਡ ਤੱਕ ਪਹੁੰਚ ਜਾਂਦੇ ਨੇ। ਕਿਉਂ? ਕਿਉਂਕਿ ਸੱਚ ਦੀ ਸੰਗਤ ਦੀ ਵੈਲਿਊ ਨਹੀਂ ਸਮਝੀ। ਸੱਚ ਦੀ ਸੰਗਤ ਦੀ ਵੈਲਿਊ ਨਹੀਂ ਸਮਝੀ ਤਾਂ ਤਲਾਕ ਹੋ ਜਾਂਦੇ ਨੇ। ਮੈਂ ਇਹ ਸਮਝਦਾ ਕਿ ਸਿਰਫ ਕੋਈ ਉਹ ਬੱਚੇ ਜਿਹੜੇ ਪੜ੍ਹਦੇ ਨੇ ਔਰ ਪੜ੍ਹ ਕੇ ਆਪਣਾ ਕਰੀਅਰ ਬਣਾਉਂਦੇ ਨੇ ਔਰ ਬਣਾ ਕੇ ਸਿਰਫ ਨੌਕਰੀਆਂ ਔਰ ਬਿਜ਼ਨਸ ਵਿੱਚ ਖਚਤ ਨੇ, ਸਿਰਫ ਉਹ ਹੀ ਇਸ ਨੂੰ ਇਗਨੋਰ ਨਹੀਂ ਕਰਦੇ ਨੇ। ਮੈਨੂੰ ਤਾਂ ਇੰਝ ਲੱਗਦਾ ਹੈ ਜਿਹੜੇ ਲੋਕ ਧਾਰਮਿਕ ਸਥਾਨਾਂ 'ਤੇ ਆਲਰੇਡੀ ਜਾਂਦੇ ਹਨ, ਜਿਹੜੇ ਮੰਦਿਰ ਮਸਜਿਦ ਗੁਰਦੁਆਰੇ ਜਾਂਦੇ ਹਨ, ਉਹਨਾਂ 'ਚ ਵੀ ਮੈਜੋਰਿਟੀ ਚੰਗੀ ਸੰਗਤ ਦਾ ਮਤਲਬ ਇਹ ਕੱਢ ਲੈਂਦੀ ਹੈ ਕਿ ਅਸੀਂ ਹੋ ਆਏ ਹਾਂ, ਅਸੀਂ ਨੰਬਰ ਆਫ ਪੀਪਲ ਕੋਂਗਰੀਗੇਸ਼ਨ ਵਿੱਚ ਗਏ ਅਤੇ ਅਸੀਂ ਹੋ ਆਏ ਹਾਂ, ਸੰਗਤ ਦਾ ਕੰਮ ਹੋ ਗਿਆ, ਵਿੱਚ ਸੰਗਤ ਹਰ ਪ੍ਰਭ ਵੱਸੇ ਜੀ, ਉੱਥੇ ਤਾਂ ਰੱਬ ਜੀ ਰਹਿੰਦੇ ਨੇ, ਅਸੀਂ ਬਸ ਮਿਲਣਾ ਆਏ ਹਾਂ। ਇਹ ਉਹ ਸੋਚ ਕੇ ਮਿਲ ਕੇ ਜਾ ਕੇ ਆ ਜਾਂਦੇ ਨੇ, ਉਹਨਾਂ ਨੂੰ ਵੀ ਚੰਗੀ ਸੰਗਤ ਦੀ ਵੈਲਿਊ ਨਹੀਂ ਪਤਾ ਹੁੰਦੀ। ਉਹਨਾਂ ਨੇ ਆਪਣੇ ਵੱਲੋਂ ਚੰਗੀ ਸੰਗਤ ਦੀ ਡੈਫੀਨੇਸ਼ਨ ਇਹ ਬਣਾ ਲਈ, ਗੋ ਇਨ ਟੂ ਦਾ ਨੰਬਰ ਆਫ ਪੀਪਲ, ਲੋਕਾਂ ਦੇ ਇਕੱਠ ਵਿੱਚ ਚਲੇ ਜਾਣ ਨੂੰ ਲੋਕੀ ਸੰਗਤ ਸਮਝਦੇ ਹਨ। ਪਰ ਲੋਕਾਂ ਦੇ ਇਕੱਠ ਨੂੰ ਵਿੱਚ ਸੰਗਤ ਹਰ ਪ੍ਰਭ ਵੱਸੇ ਜੀ ਉਹ ਨਹੀਂ ਕਹਿੰਦੇ ਹਨ।